965 ਅੰਗ ਤੇ ਪਾਪ ਨੂੰ ਪਵਿੱਤਰ ਉਪਦੇਸ਼ ਆਰਾਮ ਕਲੀ ਦੀ ਦੂਸਰੀ ਵਾਰ ਦੇ ਵਿੱਚ 19ਵਾਂ ਸਲੋਕ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ 5 ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵੱਖਰ ਹਿੱਕ ਅਪਾਰ ਨਾਨਕ ਖੱਟੇ ਸੋ ਧਣੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਕਿੰਨਾ ਲੋਕਾਂ ਰੂਪੀ ਜੋ ਛੱਤੇ ਹੋਏ ਬਾਜ਼ਾਰ ਹਨ ਉਹਨਾਂ ਵਿੱਚ ਸ੍ਰੇਸ਼ਠ ਜਿਹੜੇ ਵਪਾਰੀ ਨੇ ਉਹ ਸੋਭਦੇ ਹਨ, ਜਾਂ ਫਿਰ ਸ਼ੁਭ ਗੁਣਾਂ ਨਾਲ ਛੱਤੇ ਹੋਏ ਸਤਸੰਗਤ ਰੂਪ ਬਾਜ਼ਾਰ ਵਿੱਚ ਸੋਹਣ ਵਿੱਚ ਵਪਾਰੀਏ ਕਿਹੜੇ ਹਨ, ਸੰਤਾਂ ਰੂਪ ਜਿਹੜੇ ਵਪਾਰੀ ਨੇ ਉਹ ਸੋਭਦੇ ਹਨ। ਜਿਨ੍ਹਾਂ ਦੇ ਇੰਦਰੀਆਂ ਰੂਪੀ ਬਾਜ਼ਾਰ ਛੱਤੇ ਪਾਪ ਦਮਨ ਕੀਤੇ ਹੋਏ ਨੇ ਉਹ ਵਪਾਰੀ ਸੰਸਾਰ ਵਿੱਚ ਸੋਭਦੇ ਹਨ। ਮਹਾਰਾਜ ਜੀ ਕਥਨ ਕਰਦੇ ਨੇ, ਜੋ ਇੱਕ ਅਪਾਰ ਪਰਮੇਸ਼ਰ ਦੇ ਨਾਮ ਰੂਪੀ ਵੱਖਰ ਹੁੰਦਾ ਲਾਭਦਾਇਕ ਸੌਦੇ ਨੂੰ ਖੱਟਦੇ ਨੇ ਉਹ ਧਣੀ, ਉਹ ਆਤਮ ਧਨ ਵਾਲੇ ਧਨਾੜ ਗਿਣੇ ਜਾਂਦੇ ਨੇ। ਮਹੱਲਾ 5 ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹ, ਜਿਨ ਇਹੋ ਰਚਨ ਰਚਾਇਆ ਤਿਸੀ ਮਾਹ ਸਮਾਹੇ। ਸੋ ਇਹ ਸਲੋਕ ਉਚਾਰ ਕੇ ਸਤਿਗੁਰੂ ਮਹਾਰਾਜ ਜੀ ਭਗਤ ਕਬੀਰ ਜੀ ਨੂੰ ਸਿਰੋਪਾਉ ਬਖਸ਼ਿਸ਼ ਕਰ ਰਹੇ ਨੇ। ਸੋ ਜਿਹਨੂੰ ਸਿਰੋਪਾਉ ਦਿੱਤਾ ਜਾਵੇ ਉਹ ਉਸੇ ਦਾ ਹੀ ਹੋ ਜਾਂਦਾ। ਲਿਖਿਆ ਹੈ ਉੱਪਰ ਮਹੱਲਾ 5, ਪਰ ਸਲੋਕ ਹੈ ਕਬੀਰ ਜੀ ਦਾ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਭਗਤ ਕਬੀਰ ਜੀ, ਸਿਰੋਪਾਉ ਉਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਪਰ ਨਾਲ ਆਪਣੀ ਅਭੇਦਤਾ ਵੀ ਜਣਾਈ ਹੈ ਕਿ ਸਾਡੇ ਵਿੱਚ ਅਤੇ ਕਬੀਰ ਜੀ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਪਰਮਾਤਮਾ ਦੇ ਪਿਆਰੇ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀ, ਜਿਹਨੇ ਉਹ ਰਚਨ ਰਚਾਇਆ ਤਿਸੀ ਹੀ ਮਾਹੇ ਸਮਾਹੇ। ਸੋ ਇਸ ਕਰਕੇ ਕਬੀਰ ਜੀ ਫਰਮਾਉਂਦੇ ਹਨ, ਜਿਸ 'ਤੇ ਸਾਡਾ ਕੋਈ ਨਹੀਂ, ਇਸੇ ਕਰਕੇ ਅਸੀਂ ਵੀ ਫਿਰ ਕਿਸੇ ਦੇ ਨਹੀਂ ਹਾਂ। ਜਿਸ ਪਰਮੇਸ਼ਰ ਨੇ ਸੰਸਾਰ ਰਚਨਾ ਨੂੰ ਬਣਾਇਆ, ਰਚਿਆ ਸੰਸਾਰ, ਉਸ ਦੇ ਨਾਮ ਵਿੱਚ ਅਸੀਂ ਸਮਾਏ ਹਾਂ। ਪੌੜੀ ਸਫਲਿਓ ਬਿਰਖ ਸੁਹਾਵੜਾ, ਹਰ ਸਫਲ ਅੰਮ੍ਰਿਤਾ, ਮਨ ਲੋਚੈ ਉਨ ਮਿਲਣ ਕਾਉ ਕਿਉਂ ਮੰਨੈ ਕੀਤਾ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਪੌੜੀ ਦੇ ਵਿੱਚ ਸੁਹਾਵੜਾ ਤੋਂ ਭਾਵ ਸੋਭਾ ਵਾਲਾ ਹਰੀ ਹੀ ਪਰਮਾਤਮਾ ਹੀ ਇੱਕ ਸਫਲ ਬ੍ਰਿਖਸ਼ ਹੈ। ਉਹ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹ ਜੀਵ ਸਫਲ ਸਹਿਤ ਫਲਾਂ ਦੇ ਹੋਏ ਨੇ ਅਤੇ ਮੌਤ ਤੋਂ ਰਹਿਤ ਹੋਏ ਨੇ। ਉਹ ਪਰਮੇਸ਼ਰ ਦੇ ਮਿਲਣ ਨੂੰ ਮਨ ਚਾਹੁੰਦਾ, ਪਰ ਕਿਉਂ ਮੰਨਿਆ ਕੀਤਾ, ਕਿਸ ਤਰ੍ਹਾਂ ਲਿਆ ਜਾਵੇ, ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ। ਵਰਨਾ ਚਿਹਨਾ ਬਾਹਰਾ, ਉਹ ਅਗਮ ਅਜਿੱਤਾ, ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ। ਉਹ ਅਗਮ ਰੂਪ ਪਰਮਾਤਮਾ ਵਰਨਾ ਚਿਹਨਾ ਤੋਂ ਬਾਹਰ ਹੈ ਅਤੇ ਅਜਿੱਤ ਹੈ। ਉਹ ਪਰਮਾਤਮਾ ਜੀ ਦਾ ਪਿਆਰਾ ਹੈ ਜੋ ਅਗਿਆਨ ਰੂਪ ਪਿੱਤਾ ਹੁੰਦੀ ਤਖਤੇ ਨੂੰ ਖੋਲਦਾ ਹੈ, 5 ਕੋਸ਼ਾਂ ਰੂਪੀ ਪਿੱਤਾ ਹੁੰਦਾ ਪਰਦੇ ਨੂੰ ਖੋਲਦਾ। ਸੇਵਾ ਕਰੀ ਤੁਸਾੜੀਆ, ਮੈਂ ਦੱਸਿਓ ਮਿੱਤਾ, ਕੁਰਬਾਣੀ ਵੰਜਾ ਵਾਰਣੈ ਬਲੇ ਬਲ ਕੀਤਾ। ਇਹ ਮਿੱਤਰ ਸੰਤੋ, ਮੈਂ ਤੁਹਾਡੀ ਸੇਵਾ ਕਰਦਾ, ਮੈਨੂੰ ਅਸਲੀ ਮਿੱਤਰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦੱਸਣਾ ਕਰੋ, ਕਿਉਂਕਿ ਮਨ ਕਰਕੇ ਮੈਂ ਆਪ ਤੋਂ ਕੁਰਬਾਨ ਜਾਂਦਾ, ਬਾਣੀ ਕਰਕੇ ਵੀ ਵਾਰਨੈ ਭਾਵ ਵਾਰਨੇ ਫੇਰਨੇ ਜਾਂਦਾ ਹਾਂ, ਅਸਥੂਲ ਸਰੀਰ ਵੀ ਮੈਂ ਤੁਹਾਡੇ ਉੱਤੇ ਬਲਿਹਾਰ ਹੀ ਬਲਿਹਾਰ ਕੀਤਾ। ਦੱਸਣ ਸੰਤ ਪਿਆਰਿਆ, ਸੁਣੋ ਲਾਏ ਚਿੱਤਾ, ਜਿਸ ਲਿਖਿਆ ਨਾਨਕ ਦਾਸ, ਤਿਸ ਨਾਉ ਅੰਮ੍ਰਿਤ ਸਤਿਗੁਰੂ ਦਿੱਤਾ। ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਸੰਤ ਦੱਸਣ ਲੱਗੇ, ਕਹਿਣ ਲੱਗੇ, ਪਿਆਰਿਆ ਤੂੰ ਚਿੱਤ ਨੂੰ ਲਗਾ ਕੇ ਸੁਣ। ਸਤਿਗੁਰੂ ਮਹਾਰਾਜ ਫਰਮਾਉਂਦੇ, ਜਿਹਦੇ ਮੱਥੇ ਉੱਪਰ ਸ੍ਰੇਸ਼ਠ ਲੇਖ ਲਿਖਿਆ ਹੋਇਆ ਨਾ, ਉਸ ਦਾਸ ਨੂੰ ਸਤਿਗੁਰਾਂ ਨੇ ਨਾਮ ਰੂਪ ਅੰਮ੍ਰਿਤ ਦਿੱਤਾ, ਬਖਸ਼ਿਸ਼ ਕੀਤੀ ਹੈ। ਸਲੋਕ ਮਹੱਲਾ 5 ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹੇ, ਧਰਤੀ ਪਾਰ ਨਾ ਵਿਆਪਈ ਹੁਣ ਕਉ ਲਾਹੂ ਲਾਹੇ। ਹੁਣ ਇਹ ਸਲੋਕ ਵੀ ਮਹਾਰਾਜ ਬਖਸ਼ਿਸ਼ ਕਰ ਰਹੇ, ਆਪ ਉਚਾਰਿਆ। ਸਲੋਕ ਮਹੱਲਾ 5 ਪਿਤਾ ਗੁਰੂ ਅਰਜਨ ਦੇਵ ਜੀ ਅਭੇਦਤਾ ਜਣਾਉਂਦਿਆਂ ਹੋਇਆਂ ਭਗਤ ਕਬੀਰ ਜੀ ਨਾਲ ਫਰਮਾਉਂਦੇ ਹਨ, ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹੇ। ਪਰਮੇਸ਼ਰ ਨੇ ਪ੍ਰਤੱਖ ਧਰਤੀ ਸੰਤਾਂ ਵਾਸਤੇ ਬਣਾਈ ਸੀ ਕਿ ਜਿੱਥੇ ਮਰਜ਼ੀ ਆਵੇ, ਜਿੱਥੇ ਮਰਜ਼ੀ ਜਾਣ, ਉੱਥੇ ਵਿਚਰਨ, ਪਰ ਸੋ ਰਾਜਾ ਰੂਪੀ ਜਿਹੜੇ ਤਸਕਰ ਸੀ, ਚੋਰ ਸੀ, ਉਹ ਜਗ੍ਹਾ ਨੂੰ ਦਬਾ ਕੇ ਬੈਠੇ ਨੇ। ਕਹਿਣ ਤੋਂ ਭਾਵ ਕਿ ਉਹ ਆਪਣੀ ਮਲਕੀਅਤ ਬਣਾ ਕੇ ਬੈਠ ਗਏ ਨੇ। ਧਰਤੀ ਦੇ ਜਾਣ ਦਾ ਜਿਹੜਾ ਭਾਰ ਸੀ ਦੁੱਖ, ਸੰਤਾਂ ਨੂੰ ਨਹੀਂ ਕੋਈ ਵਿਆਪਦਾ, ਪਰ ਉਹਨਾਂ ਰਾਜਿਆਂ ਦੇ ਸਮੁਦਾਇ ਨੂੰ ਲਾਹੇ ਹੀ ਲਾਹੀ ਜਾਂਦੇ ਹੈ। ਸੋ ਇਸ ਪ੍ਰਕਾਰ ਦੂਸਰਾ ਭਾਵ ਇਹ ਹੈ ਕਿ ਇੱਕ ਰਾਜੇ ਨੇ ਸੰਤਾਂ ਨੂੰ ਜਗੀਰ ਲਗਾ ਦਿੱਤੀ ਸੀ, ਜ਼ਮੀਨ ਦੇ ਦਿੱਤੀ ਕੁਛ। ਜਦੋਂ ਰਾਜਾ ਮਰ ਗਿਆ ਤਾਂ ਪਿੱਛੋਂ ਗੱਦੀ ਉੱਪਰ ਉਹਦਾ ਵੱਡਾ ਪੁੱਤਰ ਬੈਠਾ, ਤਾਂ ਉਹਨੇ ਵਿਚਾਰਿਆ ਇਹ ਸੰਤ ਵਿਹਲੀਆਂ ਬਹਿ ਕੇ ਖਾਂਦੇ ਨੇ, ਕੋਈ ਕੰਮ ਕਾਰ ਤਾਂ ਕਰਦੇ ਨਹੀਂ, ਇਸ ਕਰਕੇ ਇਹਨਾਂ ਤੋਂ ਜਗੀਰ ਖੋਹ ਲੈਣੀ ਚਾਹੀਦੀ ਆ। ਉਹਨੇ ਜਗੀਰ ਖੋਹ ਲਈ ਤਾਂ ਕਬੀਰ ਜੀ ਨੇ ਕਿਹਾ, ਰਾਜੇ ਨੇ ਤਾਂ ਧਰਤੀ ਸੰਤਾਂ ਨੂੰ ਦਿੱਤੀ ਹੋਈ ਸੀ ਲੰਗਰ ਚਲਾਉਣ ਵਾਸਤੇ, ਪਰ ਚੋਰ ਜੋ ਰਾਜੇ ਦਾ ਪੁੱਤਰ ਹੈ ਉਹ ਸੰਤਾਂ ਦੀ ਧਰਤੀ ਨੂੰ ਦਬਾ ਕੇ ਬੈਠਾ। ਧਰਤੀ ਦੇ ਜਾਣ ਦਾ ਭਾਰ ਜਿਹੜਾ ਦੁੱਖ ਹੈ ਸੰਤਾਂ ਨੂੰ ਕੋਈ ਨਹੀਂ ਵਿਆਪਦਾ, ਪਰ ਉਹਨਾਂ ਸੰਤਾਂ ਦਾ ਸਗੋਂ ਲਾਭ ਹੀ ਲਾਭ ਹੈ ਜੋ ਹਲ ਪੰਜਾਲੀਆਂ ਨੇ ਫੜਨੀਆਂ ਪਈਆਂ, ਫਿਕਰਾਂ ਤੋਂ ਰਹਿਤ ਨਿਵਿਰਤੀ ਪੱਖ ਵਿੱਚ ਤਦਾਕਾਰ ਹੋ ਗਏ ਨੇ। ਤੀਸਰਾ ਭਾਵ ਇਹ ਵੀ ਹੈ, ਕਬੀਰ ਜੀ ਕਥਨ ਕਰਦੇ ਕਿ ਸੰਤਾਂ ਦੀ ਧਰਤੀ ਜੋ ਸਤਸੰਗਤ ਹੈ, ਇਸ ਸਤਸੰਗਤ ਦੀ ਗਾਹੇ ਜਗ੍ਹਾ ਉੱਪਰ ਤਸਕਰ ਜਿਹੜੇ ਚੋਰ ਵੀ ਆ ਕੇ ਬੈਠ ਜਾਵੇ ਤਾਂ ਸਤਸੰਗਤ ਰੂਪ ਧਰਤੀ ਨੂੰ ਉਸ ਚੋਰ ਦਾ ਕੋਈ ਭਾਰ ਜਾਂ ਦੁੱਖ ਨਹੀਂ ਵਿਆਪਦਾ, ਉਸ ਚੋਰ ਨੂੰ ਸਗੋਂ ਲਾਭ ਹੀ ਲਾਭ ਹੁੰਦਾ, ਕਿਉਂਕਿ ਸਤਸੰਗਤ ਵਿੱਚ ਬੈਠਣ ਕਰਕੇ ਚੋਰ ਦਾ ਨਵਾਂ ਜਨਮ ਹੋ ਜਾਂਦਾ। ਜਿਵੇਂ ਇੱਕ ਚੋਰ ਸੀ, ਜਦੋਂ ਸ਼ਾਹੂਕਾਰ ਦੇ ਘਰੋਂ ਨਿਕਲਿਆ, ਪਤਾ ਲੱਗ ਗਿਆ ਚੋਰ ਅੱਗੇ ਅੱਗੇ ਲੋਕ ਪਿੱਛੇ ਪਿੱਛੇ, ਉਹ ਚੋਰ ਦੌੜ ਕੇ ਸਤਸੰਗ ਚ ਆ ਬੈਠਾ। ਹੁਣ ਮਗਰੋਂ ਆ ਕੇ ਲੋਕਾਂ ਨੇ ਉਹਨੂੰ ਫੜ ਲਿਆ ਅਤੇ ਰਾਜੇ ਕੋਲ ਪੇਸ਼ ਕੀਤਾ। ਜਦੋਂ ਰਾਜੇ ਨੇ ਪੁੱਛਿਆ ਤਾਂ ਉਹਨੇ ਕਿਹਾ, ਹਜ਼ੂਰ ਮੈਂ ਇਸ ਜਨਮ ਵਿੱਚ ਕੋਈ ਚੋਰੀ ਨਹੀਂ ਕੀਤੀ, ਲੋਕ ਕਹਿਣ ਕਿ ਇਹਨੇ ਚੋਰੀ ਕੀਤੀ ਹੈ। ਜਦੋਂ ਆਪਸ ਵਿੱਚ ਝਗੜਾ ਹੋ ਗਿਆ ਤਾਂ ਰਾਜੇ ਨੇ ਤੇਲ ਦਾ ਕੜਾਹਾ ਤਪਾ ਕੇ ਉਸ ਵਿੱਚ ਚੋਰ ਦਾ ਹੱਥ ਪਵਾ ਤਾਂ ਕੜਾਹਾ ਸ਼ੀਤਲ ਹੋ ਗਿਆ। ਇਸ ਤਰੀਕੇ ਨਾਲ ਚੋਰ ਛੁੱਟ ਗਿਆ ਅਤੇ ਉਹ ਲੋਕ ਵੱਜ ਗਏ, ਤਾਂ ਚੋਰ ਨੇ ਕਿਹਾ, ਹੇ ਹਜ਼ੂਰ ਇਹ ਵੀ ਸੱਚੇ ਨੇ, ਇਹਨਾਂ ਨੂੰ ਕੋਈ ਸਜ਼ਾ ਨਾ ਦਿਓ, ਚੋਰੀ ਮੈਂ ਠੀਕ ਕੀਤੀ ਹੈ ਪਰ ਸਤਸੰਗਤ ਵਿੱਚ ਬੈਠਣ ਕਰਕੇ ਮੇਰਾ ਨਵਾਂ ਜਨਮ ਹੋ ਗਿਆ, ਇਸ ਕਰਕੇ ਮੈਂ ਕਿਹਾ ਕਿ ਇਸ ਜਨਮ ਵਿੱਚ ਮੈਂ ਚੋਰੀ ਨਹੀਂ ਕੀਤੀ ਕਿਉਂਕਿ ਹੁਣ ਮੇਰਾ ਨਵਾਂ ਜਨਮ ਹੋ ਗਿਆ। ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹੇ, ਧਰਤੀ ਭਾਰ ਨਾ ਵਿਆਪਈ ਉਨ ਕਉ ਲਾਹੂ ਲਾਹੇ। ਚੌਥਾ ਭਾਵ ਅਰਥ ਇਹ ਹੈ, ਕਬੀਰ ਜੀ ਫਰਮਾਉਂਦੇ ਬੁੱਧੀ ਰੂਪ ਧਰਤੀ ਜਿਹੜੀ ਹੈ ਸਾਧ ਤੋਂ ਭਾਵ ਸ੍ਰੇਸ਼ਟ ਸ਼ੁਭ ਗੁਣਾਂ ਦੀ ਸੀ, ਪਰ ਇਹਦੇ ਚੋਰ ਕਿਹੜੇ ਬਹਿ ਗਏ, ਜਿਹੜੇ ਕਾਮ ਕ੍ਰੋਧ ਆਦਿਕ ਚੋਰ ਸੀ ਤਸਕਰ, ਉਹ ਚੋਰ ਇਹ ਬੁੱਧੀ ਰੂਪ ਧਰਤੀ ਨੂੰ ਦਬਾ ਕੇ ਬੈਠ ਗਏ। ਬੁੱਧੀ ਰੂਪੀ ਧਰਤੀ ਨੂੰ ਤਾਂ ਦੁੱਖ ਨਹੀਂ ਹੋਇਆ, ਉਹਨੂੰ ਧਰਤੀ ਨੂੰ ਦੁੱਖ ਨਹੀਂ ਵਿਆਪੇਗਾ, ਕਿਉਂ ਜੇ ਉਹਨਾਂ ਕਾਮ ਆਦਿਕਾਂ ਦੇ ਲਾਹੂ ਭਾਵ ਸਮੁਦਾਇ ਨੂੰ ਦੂਰ ਕਰ ਦੇਵੇ, ਕਾਮ ਆਦਿਕਾਂ ਦਾ ਤਿਆਗ ਕਰੇ। ਪੰਜਵੇਂ ਭਾਵ ਅਰਥ ਵਿੱਚ ਕਬੀਰ ਜੀ ਫਰਮਾਉਂਦੇ ਆ, ਜਿਸ ਨੇ ਸਾਧੂ ਬਣ ਕੇ ਧਾਰ ਤੀਆ ਇਸਤਰੀ ਭਾਵ ਧਾਰੀ ਆ, ਉਹ ਸਾਧ ਕੀ, ਉਹ ਸੰਤ ਕਾਹਦ ਹੈ, ਉਹ ਤਾਂ ਤਸਕਰ ਹੈ, ਚੋਰ ਹੈ, ਜੋ ਇਸਤਰੀ ਨੂੰ ਗਾਹੇ ਭਾਵ ਦਬਾ ਕੇ ਬੈਠ ਗਿਆ। ਸੋ ਜਿਹੜੀ ਧਾਰ ਤੀ ਭਾਵ ਤੀਆ ਇਸਤਰੀ ਧਾਰੀ ਹੈ, ਉਸ ਨੂੰ ਤਾਂ ਕੋਈ ਭਾਰ ਦੁੱਖ ਨਹੀਂ ਵਿਆਪਦਾ, ਉਹ ਤਾਂ ਸਗੋਂ ਆਖਦੀ ਮੇਰੇ ਧੰਨ ਭਾਗ ਹੈ ਜੋ ਪਰਮੇਸ਼ਰ ਦੇ ਪਿਆਰੇ ਸੰਤ ਪਤੀ ਹੋਏ ਨੇ, ਪਰ ਉਸ ਸੰਤ ਦੇ ਤੇਜ ਪ੍ਰਤਾਪ ਨੂੰ ਲਾਹੀ ਹੀ ਲਾਹੀ ਜਾਂਦੀ ਆ, ਉਹ ਲੋਕੀ ਉਹਦਾ ਪ੍ਰਤਾਪ ਘਟਾਈ ਜਾਂਦੇ ਨੇ। ਛੇਵਾਂ ਭਾਵ ਇਹ ਵੀ ਕਬੀਰ ਜੀ ਕਥਨ ਕਰਦੇ ਆ, ਜਿਸ ਵਿਰਕਤ ਮਹਾਤਮਾ ਨੇ ਮਾਇਆ ਰੂਪ ਤੀਆ ਧਾਰੀ ਆ ਨਾ, ਉਹ ਸਾਧ ਕੀ, ਉਹ ਸੰਤ ਕਾਹਦ ਹੈ, ਉਹ ਤਾਂ ਚੋਰ ਹੈ ਜੋ ਮਾਇਆ ਨੂੰ ਦਬਾ ਕੇ ਬੈਠਾ। ਜੋ ਮਾਇਆ ਰੂਪ ਤੀਆ ਭਾਵ ਧਾਰਨ ਕੀਤੀ ਆ ਇਸਤਰੀ, ਉਹਨੂੰ ਤਾਂ ਕੋਈ ਭਾਰ ਦੁੱਖ ਨਹੀਂ ਵਿਆਪਦਾ, ਪਰ ਉਸ ਵਿਰਕਤ ਮਹਾਤਮਾ ਦੇ ਸ਼ੁਭ ਗੁਣਾਂ ਰੂਪ ਲਾਹੂ ਭਾਵ ਸਮੁਦਾਇ ਨੂੰ ਲਾਹੀ ਲਾਹੀ ਜਾਂਦੀ ਹੈ। ਸੋ ਅਗਲਾ ਸਲੋਕ ਵੀ ਸਤਿਗੁਰੂ ਦੇਵ ਮਹਾਰਾਜ ਜੀ ਆਪ ਉਚਾਰ ਕੇ ਭਗਤ ਕਬੀਰ ਜੀ ਨੂੰ ਸਰੂਪ ਭਾਵ ਬਖਸ਼ਿਸ਼ ਕਰ ਰਹੇ ਨੇ। ਮਹੱਲਾ ਪੰਜਵਾ, ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਕਬੀਰ ਜੀ ਫਰਮਾਉਂਦੇ ਆ, ਚਾਵਲਾਂ ਦੇ ਕਾਰਨੇ ਭਾਵ ਚਾਵਲਾਂ ਦੇ ਵਾਸਤੇ, ਚੌਲਾਂ ਦੀ ਸੰਗਤ ਕਰਨ ਨਾਲ ਜਿਸ ਤਰ੍ਹਾਂ ਤੋਹਾਂ ਨੂੰ ਮੋਹਲਿਆਂ ਨੂੰ ਭਾਵ ਮੋਹਲੀਆਂ ਕੁੱਟਦੇ ਨੇ, ਕਿ ਪਹਿਲਾਂ ਚੌਲ ਉਖਲੀ 'ਚ ਪਾ ਕੇ ਡੰਡਿਆਂ ਨਾਲ ਕੁੱਟਦੇ ਹੁੰਦੇ ਸੀ, ਜਿਹੜੀ ਚੌਲਾਂ ਦੀ ਜਿਵੇਂ ਕਿ ਜੀਰੀ ਨੂੰ ਕੁੱਟਦੇ ਸੀ, ਹੌਲੀ ਹੌਲੀ ਚੌਲ ਨਿਕਲਦੇ ਸੀ ਵਿੱਚੋਂ, ਅਤੇ ਉਹ ਜਿਹੜੀ ਸੀ ਉਹਦਾ ਉੱਪਰਲੀ ਫੱਕ ਜੀ ਵੱਖਰੀ ਹੁੰਦੀ ਸੀ ਅਤੇ ਚੌਲ ਵੱਖਰੇ ਹੁੰਦੇ ਸੀ, ਪਰ ਦੇਖੋ ਚੌਲਾਂ ਕਰਕੇ ਨਾਲ ਉਹ ਫੱਕ ਨੂੰ ਵੀ ਕੁੱਟ ਪੈ ਗਈ। ਕਬੀਰ ਜੀ ਕਹਿੰਦੇ, ਕੁਸੰਗੀਆਂ ਦੇ ਨਾਲ ਜਦ ਬੈਠੇਗਾ ਤਾਂ ਧਰਮ ਰਾਜ ਆ ਇਸ ਤੋਂ ਪੁੱਛੇਗਾ, ਭਾਵ ਕਹਿਣ ਦਾ ਕਿ ਪਾਪੀ ਬੰਦੇ ਨੂੰ ਚੰਗੀ ਤਰ੍ਹਾਂ ਸਜ਼ਾ ਦੇਵੇਗਾ, ਸੰਗੀਆਂ ਦੇ ਨਾਲ ਜਿਹੜਾ ਬਹਿੰਦਾ ਉਹਨੂੰ ਵੀ ਸਜ਼ਾ ਨਾਲ ਮਿਲਦੀ ਹੈ। ਇਹ ਸ਼ਬਦ ਦੇ ਕਹਿਣ ਦਾ ਇਹ ਭਾਵ ਹੈ ਕਿ ਜਿਹੜੇ ਖੋਟੇ ਆਚਰਨ ਵਾਲੇ ਬੰਦੇ ਆ, ਬੰਦਿਆਂ ਦੀ ਸੰਗਤ ਨਹੀਂ ਕਰਨੀ ਚਾਹੀਦੀ, ਕਿਉਂਕਿ ਇੱਕ ਸੰਗੀ ਦੀ ਸੰਗਤ ਕਰਨ ਨਾਲ ਬੰਦੇ ਦਾ ਜੀਵਨ ਤਬਾਹ ਹੋ ਜਾਂਦਾ। ਜਿੰਨਾ ਚਾਰਾ ਹੋਵੇ ਮਾੜੀ ਸੰਗਤ ਨਹੀਂ ਕਰਨੀ ਚਾਹੀਦੀ, ਸਤਿਗੁਰੂ ਮਹਾਰਾਜ ਦੀ ਆਗਿਆ ਮੰਨਣੀ ਚਾਹੀਦੀ ਹੈ। ਮਹਾਰਾਜ ਕਲਗੀਧਰ ਪਿਤਾ ਨੇ ਦਸਮ ਗ੍ਰੰਥ ਵਿੱਚ ਬਚਨ ਕੀਤੇ 1084 ਅੰਗ ਤੇ, ਨੀਚ ਸੰਗ ਕੀਜੈ ਨਹੀਂ ਸੁਨੋ ਮੀਤ ਕੁਮਾਰ, ਭੇਡ ਪੂਛ ਪਾਦੋ ਨਦੀ ਕੋ ਗਹਿ ਉਤਰਿਓ ਪਾਰ। ਸੋ ਇਸ ਪ੍ਰਕਾਰ ਅੱਗੇ ਜਾ ਕੇ ਭਗਤ ਕਬੀਰ ਜੀ ਨੇ ਇਸੇ ਗੱਲ ਦੀ ਪ੍ਰੋੜਤਾ ਕਰਦੇ ਹਾਂ ਸਲੋਕਾਂ ਵਿੱਚ ਵੀ ਕਿਹਾ ਕਿ ਸਾਕਤ ਬੰਦਿਆਂ ਦੀ ਸੰਗਤ ਨਹੀਂ ਕਰਨੀ ਚਾਹੀਦੀ, ਸਾਕਤਾਂ ਦੀ ਸੰਗਤ ਤੋਂ ਦੂਰ ਹੀ ਦੌੜ ਜਾਣਾ ਚੰਗਾ ਹੁੰਦਾ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਉ ਕਛ ਲਾਗੈ ਦਾਗ। ਜਿਵੇਂ ਕਾਲੇ ਕਾਲਖ ਵਾਲਾ ਭਾਂਡਾ ਪਿਆ ਹੋਵੇ ਨਾ, ਉਹਦੇ ਕੋਲੋਂ ਜੇ ਚਿੱਟਾ ਕੱਪੜਾ ਲੈ ਕੇ ਲੰਘ ਜੇ, ਮਾੜਾ ਜਿਹਾ ਟੱਚ ਹੋ ਜੇ, ਉੱਥੇ ਹੀ ਦਾਗ ਲੱਗ ਜਾਂਦਾ। ਸੋ ਗੁਸਾਈ ਤੁਲਸੀ ਜਾਸ ਨੇ ਰਾਮ ਚਿੱਤਰ ਮਾਨਸ ਵਿੱਚ ਵੀ ਕਥਨ ਕੀਤਾ, ਸਾਕਤ ਸੰਗ ਨੇ ਦੇਈ ਵਧਾਤਾ ਤਾਂ ਤੇ ਭਲੋ ਨਰਕ ਮਹਿ ਬਾਸਾ। ਇਹ ਰੱਬਾ ਸਾਕਤ ਦਾ ਸੰਗ ਨਾ ਦੇਈ, ਇਹਦੇ ਨਾਲ ਤਾਂ ਨਰਕ ਚੰਗੇ। ਕਿੱਡੀ ਵੱਡੀ ਮੰਗ ਮੰਗੀ ਹੈ, ਪੌੜੀ ਆਪੇ ਹੀ ਵੜ ਪਰਵਾਰ ਆਪ ਏਕਾਤੀਆ, ਆਪਣੀ ਕੀਮਤ ਆਪ ਆਪੇ ਹੀ ਜਾਤੀ ਆ। ਸਰਗੁਣ ਰੂਪ ਹੋਣ ਕਰਕੇ ਆਪ ਹੀ ਸੰਸਾਰ ਰੂਪ ਵੱਡੇ ਪਰਿਵਾਰ ਵਾਲਾ, ਨਿਰਗੁਣ ਰੂਪ ਹੋਣ ਕਰਕੇ ਆਪ ਹੀ ਇਕਾਂਤ ਰਹਿਣੇ ਵਾਲਾ, ਗ੍ਰਿਸਤੀ ਰੂਪ ਹੋਣ ਕਰਕੇ ਆਪ ਹੀ ਵੱਡੇ ਪਰਿਵਾਰ ਵਾਲਾ, ਮਹਾਤਮਾ ਰੂਪ ਹੋਣ ਕਰਕੇ ਆਪ ਹੀ ਇਕਾਂਤ ਰਹਿਣ ਵਾਲਾ, ਆਪਣੀ ਕੀਮਤ ਨੂੰ ਆਪਣੇ ਆਪ ਹੀ ਜਾਣਦਾ, ਸਭ ਕਿਸ ਆਪੇ ਆਪ ਆਪ ਉਪੰਨਿਆ, ਆਪਣਾ ਕੀਤਾ ਆਪ ਆਪ ਵਰਨਿਆ। ਜੋ ਕੁਝ ਉਹਨੇ ਆਪ ਉਤਪੰਨ ਪੈਦਾ ਕੀਤਾ ਹੈ ਉਹ ਸਭ ਕੁਝ ਉਹਦਾ ਆਪਣਾ ਆਪ ਹੀ ਹੈ। ਜੋ ਉਹਦਾ ਆਪਣਾ ਕੀਤਾ ਹੋਇਆ ਸੰਸਾਰ ਆ ਉਹਨੂੰ ਆਪਣੇ ਆਪ ਹੀ ਵਰਣਨ ਕਰਦਾ। ਧਨ ਸੋ ਤੇਰਾ ਥਾਨ ਜਿੱਥੈ ਤੂੰ ਬੁੱਠਾ, ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ, ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ। ਇਹ ਪਰਮੇਸ਼ਰ ਉਹ ਤੇਰਾ ਸਥਾਨ ਧਨ ਹੈ ਜਿੱਥੇ ਤੂੰ ਵੱਸਦਾ, ਧੰਨ ਉਹ ਤੇਰੇ ਭਗਤ ਹਨ ਇਹ ਸੱਚੇ ਵਾਹਿਗੁਰੂ ਜਿਨ੍ਹਾਂ ਨੇ ਤੈਨੂੰ ਡਿੱਠਾ ਭਾਵ ਵੇਖਿਆ, ਜਿਸ ਉੱਤੇ ਤੇਰੀ ਦਇਆ ਹੋਈ ਹੈ ਉਹੀ ਤੈਨੂੰ ਸਲਾਹੁੰਦਾ। ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ। ਸਤਿਗੁਰੂ ਮਹਾਰਾਜ ਕਥਨ ਕਰਦੇ ਜਿਸ ਨੂੰ ਪੂਰੇ ਗੁਰੂ ਮਿਲਦੇ ਉਹ ਨਿਰਮਲ ਤੋਂ ਨਿਰਮਲ ਹੈ, ਉਹ ਨਿਰਮਲ ਮਲ ਵਖੇਪ ਤੋਂ ਰਹਿਤ ਹੋ ਕੇ ਸ਼ੁੱਧ ਸਰੂਪ ਹੁੰਦਾ। ਸਲੋਕ ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਇਸ ਸਲੋਕ ਨੂੰ ਉਚਾਰ ਕੇ ਭਗਤ ਫਰੀਦ ਜੀ ਨੂੰ ਸਿਰੋ ਭਾਵ ਬਖਸ਼ਿਸ਼ ਕਰਦੇ ਨੇ। ਅਭੇਤਾ ਜਣਾਉਂਦੇ ਨੇ ਕਿ ਭਗਤ ਬਾਣੀ, ਇਹ ਨਾ ਕਿਹੋ ਕਿ ਭਗਤ ਬਾਣੀ ਅਲੱਗ ਹੈ, ਗੁਰੂ ਕੀ ਬਾਣੀ ਅਲੱਗ ਹੈ। ਉੱਤੇ ਲਿਖਿਆ ਸਲੋਕ ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ। ਫਰਾਉਂਦੇ ਗੁਰੂ ਅਰਜਨ ਦੇਵ ਜੀ ਮਹਾਰਾਜ, ਫਰੀਦ ਜੀ ਦਾ ਸਲੋਕ ਹੈ। ਫਰੀਦ ਜੀ ਕਹਿੰਦੇ ਨੇ ਇਹ ਬੁੱਧੀ ਰੂਪ ਜਿਹੜੀ ਧਰਤੀ ਹੈਗੀ ਆ ਤਾਂ ਰੰਗਾਵਲੀ ਆਨੰਦ ਵਾਲੀ ਸੀ, ਪਰ ਇਸ ਵਿੱਚ ਸੰਸਾਰੀ ਜੀਵਾਂ ਨੇ ਬੇਸੂਲਾ ਤੋਂ ਭਾਵ ਵਿਸ਼ੇਸ਼ ਕਰਕੇ ਕਾਮ ਆਦਿਕ ਸੂਲਾਂ ਕਿੱਕਰਾਂ ਭਾਵ ਕੰਡਿਆਂ ਵਾਲਾ ਬਾਗ ਲਗਾ ਰੱਖਿਆ। ਜੋ ਨਰ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਜਿਹੜਾ ਪੁਰਸ਼ ਪੀਰ ਹੁੰਦਾ, ਪੂਜਨੀਕ ਗੁਰਾਂ ਦੇ ਉਪਦੇਸ਼ ਦੁਆਰਾ ਨਿਵਾਜਿਆ ਵਡਿਆਇਆ ਹੋਇਆ, ਉਹਨਾਂ ਨੂੰ ਕੋਈ ਵੀ ਅੰਚ ਹੁੰਦਾ ਦੁੱਖ ਨਹੀਂ ਲੱਗਦਾ। ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ ਸੰਗ ਸੁਬੰਨੜੀ ਦੇਹ, ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹ। ਮਹੱਲਾ ਪੰਜਵਾਂ ਉਚਾਰਨ ਕੀਤਾ ਸਲੋਕ ਫਰੀਦ ਜੀ ਦਾ। ਪੰਜਵੇਂ ਪਾਤਸ਼ਾਹ ਸਿਰੋ ਭਾਵ ਬਖਸ਼ਿਸ਼ ਕਰਦੇ ਨੇ ਸੋ ਫਰੀਦ ਜੀ ਨੂੰ ਕਿ ਭਗਤ ਫਰੀਦ ਜੀ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਾ ਜਾਣਿਓ, ਇੱਕ ਰੂਪ ਹਾਂ ਅਸੀਂ। ਭਗਤ ਬਾਣੀ ਵਿੱਚ ਗੁਰੂ ਕੀ ਬਾਣੀ 'ਚ ਕੋਈ ਫਰਕ ਨਹੀਂ, ਇੱਕੋ ਰੂਪ ਹੈ। ਫਰੀਦ ਜੀ ਕਥਨ ਕਰਦੇ ਆ ਜਿਨ੍ਹਾਂ ਗੁਰਮੁਖਾਂ ਦਾ ਪਿਆਰੇ ਪਰਮੇਸ਼ਰ ਨਾਲ ਪ੍ਰੇਮ ਹੈ ਅਤੇ ਸ਼ੋਭਨੀਕ ਲੰਬੀ ਉਮਰ ਹੈ ਅਤੇ ਨਾਲ ਹੀ ਸੁਬੰਨੜੀ ਹੁੰਦੀ ਸ੍ਰੇਸ਼ਟ ਰੰਗ ਵਾਲੀ ਦੇਹ ਹੈ, ਮਨੁੱਖਾਂ ਦੇ ਰੋਗਾਂ ਤੋਂ ਰਹਿਤ ਹੈ, ਇਹਨਾਂ ਤਿੰਨ ਗੱਲਾਂ ਨੂੰ ਕੋਈ ਵਿਰਲੇ ਬੰਦੇ ਜਾਣਦੇ। ਕਿਹੜੀਆਂ ਜੀ? ਜਿਨ੍ਹਾਂ ਗੁਰਮੁਖਾਂ ਦਾ ਪਿਆਰੇ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਸ਼ੋਭਨੀਕ ਲੰਬੀ ਉਮਰ ਹੈ ਅਤੇ ਨਾਲ ਸ੍ਰੇਸ਼ਟ ਰੰਗ ਵਾਲੀ ਦੇਹ ਹੈ, ਮਨੁੱਖਾਂ ਦੇ ਰੋਗਾਂ ਤੋਂ ਰਹਿਤ ਹੈ, ਇਹਨਾਂ ਤਿੰਨ ਗੱਲਾਂ ਨੂੰ ਕੋਈ ਵਿਰਲੇ ਬੰਦੇ ਹੀ ਪਾਉਂਦੇ ਨੇ, ਪ੍ਰਾਪਤ ਕਰਦੇ ਨੇ। ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੁਪਾਏ, ਜਿਸ ਬੁਝਾਏ ਇਹ ਅਗਨ ਆਪ ਸੋ ਨਾਮ ਤੇ ਆਏ। ਸੋ ਬਚਨ ਫਰਮਾਉਂਦੇ ਹਨ ਜਪ ਤਪ ਆਦਿਕ ਸਾਧਨ ਜਿਹੜੇ ਨਾ ਸੰਜਮ ਹੁੰਦਾ ਇੰਦਰੀਆਂ ਦਾ ਦਮਨ ਕਰਨਾ ਅਤੇ ਹਰ ਇੱਕ ਉੱਤੇ ਦਇਆ ਕਰਨੀ ਆਪਣਾ ਨਿੱਜ ਧਰਮ ਜਿਹੜਾ ਸਵੈ ਧਰਮ ਧਾਰਨਾ ਇਤਿਆਦਿਕ ਸ਼ੁਭ ਗੁਣ ਜਿਹਨੂੰ ਦਿੰਦਾ ਉਹੀ ਪਾਉਂਦਾ ਜਿਹਦੀ ਤ੍ਰਿਸ਼ਨਾ ਰੂਪ ਅਗਨੀ ਆਪ ਬੁਝਾਉਂਦਾ ਉਹੀ ਬੰਦਾ ਨਾਮ ਧਿਆਉਂਦਾ। ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ। ਅੰਤਰਜਾਮੀ ਜੋ ਅਗਮ ਪੁਰਖ ਪਰਮਾਤਮਾ ਹੈ ਉਹ ਕਿਰਪਾ ਕਰਕੇ ਜਿਹਨੂੰ ਏਕਤਾ ਵਾਲੀ ਦ੍ਰਿਸ਼ਟੀ ਵਿਖਾਉਂਦਾ ਉਹ ਜੀਵ ਸਤਸੰਗਤ ਦੇ ਆਸਰੇ ਹੋ ਕੇ ਪ੍ਰਭੂ ਦੇ ਨਾਲ ਰੰਗ ਲਾਉਂਦਾ ਭਾਵ ਪ੍ਰੇਮ ਲਾਉਂਦਾ। ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕੱਟਿਓਨ ਫਿਰ ਜੋਨ ਨਾ ਪਾਏ। ਉਹਨਾਂ ਦੇ ਔਗਣ ਕੱਟੇ ਗਏ ਹਨ ਤੇ ਮੁੱਖ ਉਜਲਾ ਹੋਇਆ ਉਹਨਾਂ ਨੂੰ ਹਰੀ ਨਾਮੀ ਪਰਮਾਤਮਾ ਆਪ ਤਾਰਦਾ ਜੋ ਹਰ ਨਾਮ ਤਰਾਏ ਹਰੀ ਨਾਮ ਦੁਆਰਾ ਤਾਰਦਾ ਹੈ ਜੋ ਨਾਮੀ ਪਰਮਾਤਮਾ ਜਿਹਦਾ ਨਾਮ ਹਰੀ ਹੈ ਉਹਨਾਂ ਦੇ ਜਨਮ ਮਰਨ ਦਾ ਡਰ ਕੱਟਿਆ ਗਿਆ ਇਸ ਲਈ ਫਿਰ ਜੂਨੀਆਂ ਚ ਨਹੀਂ ਪੈਂਦੇ। ਅੰਧਕੂਪ ਤੇ ਕਾਢਿਅਨ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ। ਆਪਣਾ ਨਾਮ ਰੂਪ ਪੱਲਾ ਫੜਾ ਕੇ ਅੰਨੇ ਖੂਹੇ ਸੰਸਾਰ ਚੋਂ ਕੱਢ ਲਿਆ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਗਲ ਨਾਲ ਲਗਾ ਕੇ ਵਿਕਾਰਾਂ ਵੱਲੋਂ ਰੱਖਿਆ ਉਹਨਾਂ ਦੇ ਪੂਰਬਲੇ ਪਾਪਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾਇਆ। ਸਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਇਆ ਹੈ ਤਿਸ ਜਨ ਕੀਮ ਨਾ ਮੂਲ। ਜਿਹਨੂੰ ਖੁਦਾ ਪਰਮਾਤਮਾ ਦੀ ਮੁਹੱਬਤ ਭਾਵ ਪ੍ਰੀਤੀ ਆ ਉਹ ਚਲੂਲ ਰੰਗ ਗਾੜੇ ਰੰਗ ਵਿੱਚ ਭਾਵ ਸੰਘਣੇ ਆਨੰਦ ਵਿੱਚ ਰੱਤਾ ਹੋਇਆ ਰੰਗਿਆ ਗਿਆ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਉਸ ਜੀਵ ਦੇ ਉੱਤੇ ਕਿ ਐਸੇ ਜਨ ਵਿਰਲੇ ਹੀ ਪਾਈਦੇ ਨੇ। ਉਸ ਜਨ ਦੀ ਕੀਮਤ ਮੂਲ ਹੁੰਦੀ ਕਦਾ ਚਿੱਤ ਨਹੀਂ ਆਉਂਦੀ। ਮਹੱਲਾ ਪੰਜਵਾ ਅੰਦਰ ਵਿਧਾ ਸੱਚ ਨਾਏ ਬਾਹਰ ਪੀ ਸੱਚ ਡਿਠੋਮ ਨਾਨਕ ਰਵਿਆ ਹੱਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ। ਜਿਹਦਾ ਅੰਦਰੋਂ ਅੰਤਕਰਨ ਸੱਚ ਨਾਮ ਨਾਲ ਵਿਧਾ ਤਦਾਕਾਰ ਹੋਇਆ ਹੈ ਉਹਨੇ ਬਾਹਰੋਂ ਵੀ ਸੱਚ ਨੂੰ ਵੇਖਿਆ। ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਵਣ ਤ੍ਰਿਣ ਤੇ ਤਿੰਨਾਂ ਭਵਨਾਂ ਵਿੱਚ ਰਹਿਣ ਵਾਲੇ ਜੀਵਾਂ ਦੇ ਰੋਮ ਰੋਮ ਵਿੱਚ ਸਭ ਥਾਵਾਂ ਵਿੱਚ ਉਹ ਪਰਮੇਸ਼ਰ ਰਵ ਰਿਹਾ। ਵਣ ਕਹੀਏ ਅੰਤਕਰਨ, ਤ੍ਰਿਣ ਹੁੰਦਾ ਇੰਦਰੇ, ਤ੍ਰਿਭਵਨ ਤਿੰਨੇ ਸਰੀਰ ਅਤੇ ਰੋਮ ਰੋਮ ਇਤਿਆਦਿ ਸਾਰੇ ਥਾਵਾਂ ਵਿੱਚ ਉਹ ਪਰਮੇਸ਼ਰ ਰਵ ਰਿਹਾ। ਵਣ ਹੁੰਦਾ ਅੰਤਕਰਨ, ਤ੍ਰਿਣ ਹੁੰਦਾ ਇੰਦਰੇ, ਤ੍ਰਿਭਵਨ ਤਿੰਨੇ ਸਰੀਰ ਅਤੇ ਰੋਮ ਰੋਮ ਸਭ ਥਾਵਾਂ 'ਚ ਪਰਮੇਸ਼ਰ ਰਵ ਰਿਹਾ। ਪੌੜੀ ਆਪੇ ਕੀਤੋ ਰਚਨ, ਆਪੇ ਹੀ ਰਤਿਆ, ਆਪੇ ਹੋਇਓ ਇੱਕ, ਆਪੇ ਬਹੁ ਪਤਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਵਚਨ ਫਰਮਾਉਂਦੇ ਹਨ ਇਹ ਪਰਮੇਸ਼ਰ ਤੂੰ ਆਪ ਹੀ ਸੰਸਾਰ ਨੂੰ ਰਚਨਾ ਕੀਤਾ ਅਤੇ ਤੂੰ ਆਪ ਹੀ ਤਦਾਕਾਰ ਹੋ ਰਿਹਾ, ਤੂੰ ਆਪ ਹੀ ਇੱਕ ਰੂਪ ਹੋ ਰਿਹਾ, ਤੂੰ ਆਪ ਹੀ ਬਹੁਤ ਤਰ੍ਹਾਂ ਦਾ ਹੋ ਰਿਹਾ। ਆਪੇ ਸਭਨਾ ਮੰਝ, ਆਪੇ ਬਾਹਰਾ, ਆਪੇ ਜਾਣ ਹੈ ਦੂਰ, ਆਪੇ ਹੀ ਜਾਹਰਾ। ਵਿਆਪਕ ਰੂਪ ਹੋਣ ਕਰਕੇ ਤੂੰ ਆਪ ਹੀ ਸਾਰਿਆਂ ਦੇ ਵਿੱਚ ਹੈ, ਨਿਰਲੇਪ ਰੂਪ ਹੋ ਕੇ ਤੂੰ ਆਪ ਹੀ ਸਾਰਿਆਂ ਤੋਂ ਬਾਹਰ ਹੈ। ਤੂੰ ਆਪ ਹੀ ਅਗਿਆਨੀ ਰੂਪ ਹੋ ਕੇ ਬ੍ਰਹਮ ਨੂੰ ਦੂਰ ਜਾਣਦਾ, ਤੂੰ ਆਪ ਹੀ ਗਿਆਨਵਾਨ ਹੋ ਕੇ ਬ੍ਰਹਮ ਨੂੰ ਜਾਹਰਾ ਦਾ ਮਤਲਬ ਹੁੰਦਾ ਪ੍ਰਸਿੱਧ ਸਾਖਿਆਤਕਾਰ ਜਾਣਦਾ। ਆਪੇ ਹੋਵੈ ਗੁਪਤ, ਆਪੇ ਪ੍ਰਗਟੀਐ, ਕੀਮਤ ਕਿਸੇ ਨਾ ਪਾਏ ਤੇਰੀ ਥੱਟੀ ਹੈ। ਤੂੰ ਆਪ ਹੀ ਮਨਮੁਖਾਂ ਨੂੰ ਗੁਪਤ ਰੂਪ ਹੋ ਰਿਹਾ, ਤੂੰ ਆਪ ਹੀ ਗੁਰਮੁਖਾਂ ਨੂੰ ਪ੍ਰਗਟ ਹੋ ਰਿਹਾ। ਤੇਰੀ ਥੱਟੀ ਹੈ ਤੋਂ ਭਾਵ ਜਿਹੜੀ ਬਣਾਵਟ ਦੀ ਕੀਮਤ ਹੈ ਉਹ ਕਿਸੇ ਨੇ ਪਾਈ ਨਹੀਂ ਹੁਣ ਤੱਕ। ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ, ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ। ਇਹ ਅਪਾਰ ਨੂੰ ਪਰਮਾਤਮਾ ਤੂੰ ਗਹਿਰ ਭਾਵ ਡੂੰਘਾ ਗੰਭੀਰ ਨਿਹਾਲ ਹੈ, ਅਥਾਹੋ ਅਤੁੱਲ। ਸੋ ਇਸੇ ਪ੍ਰਕਾਰ ਇਹ ਜਿਹੜਾ ਸਾਰਾ ਬਚਨ ਕਰਦੇ ਨੇ ਗਹਿਰ ਜਿਹੜਾ ਹੁੰਦਾ ਡੂੰਘਾ ਸਮੁੰਦਰ ਵਾਂਗੂ ਗੰਭੀਰ ਨਿਰਹਲ ਹੁੰਦਾ, ਅਥਾਹੋ ਭਾਵ ਜਿਹੜਾ ਹੁੰਦਾ ਜਿਹਦਾ ਕੋਈ ਥਾਂ ਹੀ ਨਹੀਂ, ਅਪਾਰ ਜਿਹੜਾ ਪਾਰਾਵਾਰ ਤੋਂ ਰਹਿਤ ਹੈ ਅਤੇ ਅਗਣਤ ਤੋਂ ਗਿਣਤੀ ਤੋਂ ਰਹਿਤ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ, ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਨੇ ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਵੀ ਇੱਕ ਤੂੰ ਹੀ ਵਰਤੇਂਗਾ। ਅੱਗੇ ਬਚਨ ਆਇਆ ਸ਼ੁੱਧ, ਇਹ ਵਾਰ ਨਿਰਸੰਦੇਹ ਸ਼ੁੱਧ ਹੈ, ਇਸ ਵਿੱਚ ਕੋਈ ਗਲਤੀ ਨਹੀਂ। ਇਸ ਕਰਕੇ ਕਿਸੇ ਸਿੱਖ ਨੂੰ ਪਾਠ ਦੀ ਅਦਲਾ ਬਦਲੀ ਕਰਨ ਦੀ ਆਗਿਆ ਨਹੀਂ ਹੈ, ਸ਼ੁੱਧ। ਸੋ ਲਿਖਿਆ ਹੈ 22, ਅੱਗੇ ਲਿਖਿਆ ਇੱਕ, ਕੁੱਲ 22 ਸਲੋਕ ਇਹਦੇ ਚ ਆਏ ਨੇ ਪੌੜੀਆਂ ਸਮੇਤ। ਸੋ ਜਿਹੜੇ ਸ਼ੁਰੂ ਚ ਲਿਖੇ ਨੇ ਸਲੋਕ ਮਹੱਲਾ ਦੂਜਾ ਜਾਂ ਪਹਿਲਾ ਜਾਂ ਤੀਜਾ, ਅੱਗੇ ਲਿਖਿਆ ਅੰਕ 2, ਕੁੱਲ 2 ਵਾਰਾਂ ਹੁਣ ਤੱਕ ਪੂਰੀਆਂ ਹੋਈਆਂ ਨੇ।